ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ, ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ, ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ, ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ, ਪੂਰਾ ਗੁਰ ਮੇਟਿਓ ਭਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੇਰਾ, ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਏ, ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਏ, ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸ ਮਨ ਵਸੈ ਗੋਪਾਲਾ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਾ ਕੀ ਪੂਰਨ ਕਾਲਾ, ਕਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੀ ਜਮ ਕੀ ਫਾਸਾ, ਕਹੋ ਨਾਨਕ ਪ੍ਰਭ ਕਿਰਪਾ ਧਾਰੇ, ਮਨ ਤਨ ਭਏ ਬਿਗਾਸਾ, ਕਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੀ ਜਮ ਕੀ ਫਾਸਾ, ਕਹੋ ਨਾਨਕ ਪ੍ਰਭ ਕਿਰਪਾ ਧਾਰੇ, ਮਨ ਤਨ ਭਏ ਬਿਗਾਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿ ਜੀ ਕਾਂਢੀਆ, ਜਿਨ੍ਹਾਂ ਨੇਹ ਦੂ ਜਾਣੇ ਲੱਗਾ ਚੂਰ ਮਰੋ ਸੇ ਵਾਂਢੀਆਂ। ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ। ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਝ ਉੱਪਰ ਬਹੁ ਮਾਣੀਆਂ। ਜਾਂ ਤੂੰ ਅੰਦਰ ਤਾਂ ਸੁਖੇ, ਤੂੰ ਨਿਮਾਣੀ ਮਾਣੀਆਂ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸੰਭਾਲ। ਪਾਮ ਜੁਲਾਈ ਪੰਧ ਤੋ, ਨੈਣੀ ਦਰਸ ਦਿਖਾਲ। ਸ੍ਰਵਣੀ ਸੁਣੀ ਕਹਾਣੀਆਂ, ਜੇ ਗੁਰ ਥੀਵੈ ਕਿਰਪਾਲ। ਬੇਸ਼ੁਮਾਰ ਅਥਾ ਅਗਣਤ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਜਾਗਦੀ ਜੋਤ ਜ਼ਹਰਾ ਜ਼ਹੂਰ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ, ਕਲਯੁਗੀ ਜੀਵਾਂ ਦੇ ਉਧਾਰ ਕਰਤਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਮੰਜੀ ਸਾਹਿਬ ਦੇ ਦੀਵਾਨ ਹਾਲ ਵਿੱਚ, ਤਥਾ ਦੇਸ਼ਾਂ ਵਿਦੇਸ਼ਾਂ ਵਿੱਚ, ਨਗਰਾਂ ਅਤੇ ਸ਼ਹਿਰਾਂ ਵਿੱਚ, ਜਿੱਥੇ ਜਿੱਥੇ ਗੁਰੂ ਪਿਆਰ ਵਾਲੀਆਂ ਸੰਗਤਾਂ ਗੁਰੂ ਕੇ ਪਾਵਨ ਹੁਕਮ ਦੀ ਵਿਚਾਰ ਕਰਨ ਲਈ ਜੁੜ ਬੈਠੀਆਂ ਹਨ, ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮ ਆਪ ਜੀ ਨੇ ਸ਼੍ਰਵਨ ਕਰ ਲਿਆ। ਇਸ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਜੋ ਦਾਸ ਨੂੰ ਗੁਰੂ ਪਾਤਸ਼ਾਹ ਨੇ ਪ੍ਰੇਰਨਾ ਕੀਤੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸਮਝ। ਉਹ ਕੀ ਪ੍ਰੇਰਨਾ ਹੈ ਕਿ ਜਿਸ ਤਰ੍ਹਾਂ ਸਰੀਰਕ ਰੋਗਾਂ ਦੀ ਨਿਵਿਰਤੀ ਲਈ ਅਸੀਂ ਕਿਸੇ ਡਾਕਟਰ ਹਕੀਮ ਵੈਦ ਕੋਲ ਜਾਂਦੇ ਹਾਂ, ਉਹ ਆਪਣੇ ਤਜਰਬੇ ਦੇ ਮੁਤਾਬਕ ਤਸ਼ਖੀਸ ਕਰਕੇ ਸਾਨੂੰ ਦਵਾਈ ਦਿੰਦਾ ਹੈ ਅਤੇ ਪਰਹੇਜ਼ ਵੀ ਦੱਸਦਾ ਹੈ ਵੀ ਇਹ ਦਵਾਈ ਇਸ ਤਰੀਕੇ ਨਾਲ ਇਤਨਾ ਸਮਾਂ ਖਾਇਓ ਅਤੇ ਨਾਲ ਇਹ ਪਰਹੇਜ਼ ਵੀ ਕਰਿਓ, ਫਿਰ ਤੁਸੀਂ ਅਰੋਗ ਹੋ ਜਾਓਗੇ। ਸੱਚਮੁੱਚ ਇਸੇ ਤਰ੍ਹਾਂ ਗੁਰਸਿੱਖ ਜਗਿਆਸੂ ਆਪਣੇ ਸਤਿਗੁਰੂ ਜੀ ਪਾਸ ਆ ਕੇ ਆਪਣੀਆਂ ਅੰਦਰਲੀਆਂ ਪੀੜਾਂ, ਮਨ ਦੇ ਵਿਕਾਰ ਜਿਨ੍ਹਾਂ ਕਰਕੇ ਮੈਂ ਅਤੇ ਤੁਸੀਂ ਪਰੇਸ਼ਾਨ ਰਹਿੰਦੇ ਹਾਂ, ਉਹ ਪੂਰੇ ਗੁਰੂ ਕੋਲ ਆ ਕੇ ਅਸੀਂ ਦੱਸਦੇ ਹਾਂ ਅਤੇ ਸਤਿਗੁਰੂ ਉਸ ਦਾ ਇਲਾਜ ਦੱਸਦੇ ਨੇ। ਨਾਲ ਹੀ ਪਰਹੇਜ਼ ਕਰਨ ਦੀ ਗੱਲ ਵੀ ਸਮਝਾਉਂਦੇ ਨੇ ਬਈ ਆਹ ਤੁਸੀਂ ਕਰਨਾ, ਆਹ ਨਹੀਂ ਕਰਨਾ। ਇਹ ਹੈ ਅੱਜ ਦੇ ਸ਼ਬਦ ਦਾ ਕੇਂਦਰੀ ਭਾਵ, ਕਿਉਂਕਿ ਮਨੁੱਖ ਮੈਂ ਅਤੇ ਤੁਸੀਂ ਅਗਿਆਨਤਾ ਦੇ ਅੰਧੇਰੇ ਕਰਕੇ ਭਰਮ ਦਾ ਸ਼ਿਕਾਰ ਹੋ ਗਏ ਹਾਂ। ਬਾਣੀ 'ਚ ਲਿਖਿਆ ਜਿਸ ਤਰ੍ਹਾਂ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਬਿਖਾਰੀ, ਅਛਤ ਰਾਜ ਬਿਛੁਰਤ ਦੁੱਖ ਪਾਇਆ, ਸੋ ਗਤ ਵਹੀ ਹਮਾਰੀ। ਜਿਵੇਂ ਇੱਕ ਰਾਜਾ ਸਿੰਘਾਸਨ 'ਤੇ ਸੁੱਤਾ ਪਿਆ ਆਪਣੇ ਮਹਿਲਾਂ ਵਿੱਚ, ਉਹਨੇ ਸੁਪਨੇ ਵਿੱਚ ਦੇਖਿਆ ਕਿ ਮੈਂ ਮੰਗਤਾ ਬਣ ਕੇ, ਔਰ ਮੰਗਤਾ ਬਣ ਕੇ ਘਰ ਘਰ ਭੀਖ ਮੰਗਣ ਜਾਂਦਾ, ਕਿੱਥੇ ਰਾਜਾ ਅਤੇ ਕਿੱਥੇ ਭਿਖਾਰੀ। ਜਦੋਂ ਅੱਖ ਖੁੱਲ੍ਹੀ ਤਾਂ ਉਹ ਭਿਖਾਰੀ ਵਾਲੀ ਕੋਈ ਗੱਲ ਵੀ ਉੱਥੇ ਨਹੀਂ ਸੀ। ਹੁਣ ਉਹਦੇ ਮਨ ਵਿੱਚ ਇੱਕ ਭਰਮ ਪੈਦਾ ਹੋ ਗਿਆ ਅਤੇ ਉਹਦੇ ਮੂੰਹੋਂ ਨਿਕਲਿਆ ਇਹ ਸੱਚ ਕਿ ਉਹ ਸੱਚ। ਇਸ ਗੱਲ ਦਾ ਜਵਾਬ ਲੈਣ ਲਈ ਉਸ ਨੇ ਬੜੇ ਬੜੇ ਪੰਡਿਤ ਵਿਦਵਾਨ ਗਿਆਨੀ ਸੱਦੇ। ਇੰਨੀ ਗੱਲ ਕਰਦਿਆਂ ਦੱਸੋ ਮੈਨੂੰ ਇਹ ਸੱਚ ਕਿ ਉਹ ਸੱਚ। ਹੁਣ ਵਿਦਵਾਨ ਲੋਕ ਇੰਨੀ ਗੱਲ 'ਤੇ ਉਲਝੇ ਪਏ ਨੇ, ਕੋਈ ਤਸੱਲੀ ਨਹੀਂ ਕਰਵਾ ਸਕਦੇ। ਕਹਿੰਦੇ ਨੇ ਮਹਾਂਪੁਰਖ ਆਏ, ਅਸ਼ਟਾਬਕਰ ਜੀ ਦਾ ਨਾਮ ਆਉਂਦਾ, ਉਹਨਾਂ ਨੇ ਆ ਕੇ ਆਖਿਆ ਦੱਸੋ ਰਾਜਨ ਕੀ ਸਵਾਲ ਹੈ। ਕਹਿੰਦਾ ਜੀ ਮੇਰਾ ਸਵਾਲ ਹੈ ਇਹ ਸੱਚ ਕਿ ਉਹ ਸੱਚ। ਮਹਾਂਪੁਰਸ਼ ਕਹਿਣ ਲੱਗੇ ਇਹਦਾ ਮਤਲਬ ਤਾਂ ਬੜਾ ਹੀ ਸੌਖਾ ਹੈ, ਜੈਸਾ ਯੇ ਵੈਸਾ ਵੋ, ਜੈਸਾ ਵੋ ਤੈਸਾ ਯੇ। ਕਹਿੰਦਾ ਮਹਾਰਾਜ ਕੁਝ ਸਮਝ ਨਹੀਂ ਆਈ, ਕੁਝ ਸਮਝਾਓ ਖੋਲ੍ਹ ਕੇ। ਕਹਿੰਦੇ ਤੂੰ ਆਪਣੀ ਗੱਲ ਵੀ ਖੋਲ੍ਹ ਕੇ ਸਮਝਾ। ਜਿਹੜੇ ਸਿਆਣੇ ਡਾਕਟਰ ਹਕੀਮ ਹੁੰਦੇ ਨੇ ਨਾ, ਉਹ ਬਿਮਾਰ ਦੇ ਕੋਲੋਂ ਮਰੀਜ਼ ਦੇ ਕੋਲੋਂ ਪੁੱਛ ਲੈਂਦੇ ਨੇ, ਕੱਢ ਲੈਂਦੇ ਨੇ ਵੀ ਬਿਮਾਰੀ ਕਿੱਥੋਂ ਸ਼ੁਰੂ ਹੋਈ। ਭਾਵੇਂ ਮਰੀਜ਼ ਕਹੀ ਜਾਂਦਾ ਮੈਂ ਕੁਝ ਨਹੀਂ ਖਾਧਾ, ਮੈਂ ਕੁਝ ਨਹੀਂ ਕੀਤਾ, ਪਰ ਉਹ ਜਾਣਦੇ ਨੇ ਕਿ ਕੁਝ ਨਾ ਕੁਝ ਐਸਾ ਕੀਤਾ ਗਿਆ, ਖਾਧਾ ਗਿਆ ਜਿਹਦੇ ਕਰਕੇ ਇਹਨੂੰ ਇਹ ਤਕਲੀਫ। ਉਹ ਹੌਲੀ ਹੌਲੀ ਲੱਭ ਲੈਂਦੇ ਨੇ। ਸੱਚਮੁੱਚ ਇਸੇ ਤਰ੍ਹਾਂ ਮਹਾਂਪੁਰਸ਼ ਅਸ਼ਟਾਬਕਰ ਜੀ ਨੇ ਲੱਭ ਲਿਆ ਅਤੇ ਕਹਿਣ ਲੱਗੇ ਜੈਸਾ ਯੇ ਵੈਸਾ ਵੋ, ਜੈਸਾ ਵੋ ਤੈਸਾ ਯੇ। ਹੁਣ ਰਾਜੇ ਨੂੰ ਦੱਸਣਾ ਪਿਆ ਕਿ ਮੈਂ ਮਹਿਲਾਂ ਵਿੱਚ ਸੁੱਤਾ ਸਾਂ, ਮੈਨੂੰ ਸੁਪਨਾ ਆਇਆ ਅਤੇ ਭਰਮ ਪੈ ਗਿਆ, ਮੈਂ ਮੰਗਤਾ ਬਣ ਗਿਆ ਹਾਂ। ਹੁਣ ਜਦੋਂ ਅੱਖ ਖੁੱਲ੍ਹੀ ਹੈ ਤਾਂ ਕੋਈ ਵੀ ਚੀਜ਼ ਨਹੀਂ। ਮਹਾਂਪੁਰਸ਼ ਕਹਿਣ ਲੱਗੇ ਫਿਰ ਅਸੀਂ ਤੇਰੀ ਗੱਲ ਦਾ ਠੀਕ ਜਵਾਬ ਦਿੱਤਾ, ਜਦੋਂ ਤੱਕ ਤੂੰ ਸੁੱਤਾ ਹੋਇਆ ਸੈਂ ਉਦੋਂ ਤੱਕ ਸੁਪਨੇ ਦੀ ਹਰ ਚੀਜ਼ ਸੱਚੀ ਸੀ, ਜਦੋਂ ਤੂੰ ਜਾਗ ਪਿਆ ਹੁਣ ਸੁਪਨੇ ਦੀ ਹਰ ਚੀਜ਼ ਝੂਠੀ ਹੋ ਗਈ। ਸੱਚਮੁੱਚ ਇਸੇ ਤਰ੍ਹਾਂ ਅਸੀਂ ਸਾਰੇ ਜਿਨ੍ਹਾਂ ਦੁੱਖਾਂ ਨਾਲ ਪੀੜਿਤ ਹਾਂ, ਪੂਰਾ ਗੁਰੂ ਪੂਰਾ ਵੈਦ ਹੈ, ਔਰ ਪੂਰਾ ਵੈਦ ਸਾਨੂੰ ਐਸੀ ਦਵਾਈ ਦਿੰਦਾ ਜਿਹਦੇ ਨਾਲ ਸਾਡੇ ਸਾਰੇ ਦੁੱਖ ਅਤੇ ਤਕਲੀਫਾਂ ਮੁੱਕ ਜਾਂਦੀਆਂ ਨੇ। ਬਾਣੀ ਵਿੱਚ ਲਿਖਿਆ ਹੈ ਪੂਰੇ ਵੈਦ ਦੀ ਨਿਸ਼ਾਨੀ ਕੀ ਹੈ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ। ਜਿਹੜਾ ਵੈਦ ਰੋਗ ਵੀ ਜਾਣ ਲਵੇ ਅਤੇ ਉਹਦਾ ਦਾਰੂ ਵੀ ਜਾਣ ਲਵੇ। ਤੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਇਹ ਬਚਨ ਫੁਰਮਾਇਆ, ਆਖਿਆ ਪੂਰੇ ਗੁਰ ਮਿਟਿਓ ਭਰਮ ਅੰਧੇਰਾ। ਪੂਰੇ ਗੁਰ, ਗੁਰ ਦੇ ਰਾਰੇ ਨੂੰ ਸਿਹਾਰੀ ਹੈ, ਜਿਹਦਾ ਮਤਲਬ ਪੂਰੇ ਗੁਰੂ ਨੇ ਮਿਟਿਓ ਖਤਮ ਕਰ ਦਿੱਤਾ ਭਰਮ ਅੰਧੇਰਾ। ਅੱਖਰ ਤਾਂ ਇਹੀ ਵਰਤਣੇ ਪੈਣਗੇ, ਹੁਣੇ ਬੱਤੀਆਂ ਬੁਝਾ ਦਿਓ ਕੀ ਹੋ ਜਾਏਗਾ, ਅੰਧੇਰਾ। ਅੰਧੇਰੇ ਵਿੱਚ ਸਾਨੂੰ ਕੁਝ ਨਜ਼ਰ ਨਹੀਂ ਆਵੇਗਾ, ਅੰਧੇਰੇ ਵਿੱਚ ਸਾਨੂੰ ਕੋਈ ਸਮਝ ਨਹੀਂ ਆਵੇਗੀ। ਕਿਧਰੇ ਉੱਚੀ ਨੀਵੀਂ ਥਾਂ 'ਤੇ ਪੈਰ ਟਿਕ ਗਿਆ, ਖੂਹ ਖਾਤੇ 'ਚ ਡਿੱਗ ਪਏ, ਸੱਟ ਲੱਗ ਜਾਏ। ਪਰ ਯਾਦ ਰੱਖੋ ਅੰਧੇਰਾ ਜਿਹੜਾ ਹੈ ਉਹ ਕਦੇ ਤਲਵਾਰਾਂ ਨਾਲ, ਕਦੇ ਲਾਠੀਆਂ ਨਾਲ, ਕਦੇ ਬੰਦੂਕਾਂ ਨਾਲ ਨਹੀਂ ਜੇ ਦੂਰ ਹੁੰਦਾ। ਅੰਧੇਰੇ ਨੂੰ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਹੈ, ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ। ਵੇਦ ਪਾਠ ਮਤ ਪਾਪਾਂ ਖਾਏ, ਵੇਦ ਪਾਠ ਮਤ ਪਾਪਾਂ ਖਾਏ, ਵੇਦ ਪਾਠ ਉਗਵੈ ਸੂਰ ਨ ਜਾਪੈ ਚੰਦ, ਉਗਵੈ ਸੂਰ ਨ ਜਾਪੈ ਚੰਦ, ਉਗਵੈ ਸੂਰ ਜਾਂ ਗਿਆਨ ਪ੍ਰਗਾਸ਼ ਤਾਂ ਅਗਿਆਨ ਮਿਟੰਤ, ਜਾਂ ਗਿਆਨ ਪ੍ਰਗਾਸ਼ ਤਾਂ ਅਗਿਆਨ ਮਿਟੰਤ, ਅਗਿਆਨ ਮਿਟੰਤ ਜਾਂ ਗਿਆਨ ਪ੍ਰਗਾਸ਼ ਤਾਂ। ਵੇਦ ਪਾਠ ਦਾ ਮਹੱਤਵ ਹੈ, ਧਰਮ ਗ੍ਰੰਥਾਂ ਦਾ ਅਧਿਐਨ ਕਰਨ ਦੇ ਨਾਲ ਉਹ ਜਿਹੜੀ ਪਾਪਾਂ ਵਾਲੀ ਮਤ ਹੈ ਖਤਮ ਹੋ ਜਾਂਦੀ ਹੈ। ਜਦੋਂ ਅਸਮਾਨ ਵਿੱਚ ਸੂਰਜ ਚੜ੍ਹ ਜਾਂਦਾ, ਨਾ ਹਨੇਰਾ ਰਹਿੰਦਾ, ਨਾ ਤਾਰੇ ਰਹਿੰਦੇ ਨੇ, ਨਾ ਚੰਦਰਮਾ ਰਹਿੰਦਾ, ਸਭ ਲੁਕ ਜਾਂਦੇ ਨੇ, ਸਮਝ ਲਓ। ਪਰ ਇਹਦੇ ਲਈ ਕੁਝ ਮਿਹਨਤ ਕਰਨੀ ਪਵੇਗੀ। ਬੜੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਸਮਝਾਇਆ, ਆਖਿਆ ਫਲ ਕਾਰਨ ਫੁੱਲੀ ਬਨ ਰਾਏ, ਫਲ ਲਾਗਾ ਤਬ ਫੁੱਲ ਬਿਲਾਏ। ਤੁਸੀਂ ਆਪਣੇ ਘਰ ਕੋਈ ਫਲਦਾਰ ਬੂਟਾ ਲਾਉਂਦੇ, ਅੰਬ ਦਾ ਲਾਓ, ਅਨਾਰ ਦਾ ਲਾਓ, ਅਮਰੂਦ ਦਾ ਲਾਓ, ਕੋਈ ਲਾ ਲਓ, ਕਾਹਦੇ ਲਈ ਲਾਇਆ? ਫਲ ਮਿਲੇ। ਪਰ ਪਹਿਲਾਂ ਬੂਟਾ ਲਾਉਣਾ ਪਵੇਗਾ, ਫਿਰ ਉਸ ਬੂਟੇ ਨੂੰ ਫੁੱਲ ਆਉਣਗੇ। ਜਿਹੜੇ ਫਲ ਹਨ, ਫੁੱਲ ਹਨ, ਉਹ ਸੂਚਕ ਹਨ ਇਸ ਗੱਲ ਦੇ ਕਿ ਹੁਣ ਫਲ ਆਵੇਗਾ। ਇਸੇ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਆ ਕੇ, ਗੁਰੂ ਕੀ ਬਾਣੀ ਦੀ ਵਿਚਾਰ ਸੁਣ ਕੇ, ਸਾਨੂੰ ਆਪਣੀ ਅਗਿਆਨਤਾ ਦਾ ਅੰਧੇਰਾ ਦੂਰ ਕਰਨਾ ਪਵੇਗਾ। ਜਿਸ ਦਿਨ ਅਗਿਆਨਤਾ ਦਾ ਅੰਧੇਰਾ ਦੂਰ ਹੋ ਗਿਆ, ਫਿਰ ਗਿਆਨ ਦਾ ਪ੍ਰਕਾਸ਼ ਹੋ ਜਾਏਗਾ, ਫਿਰ ਜਿਹੜੇ ਭਰਮ ਪਏ ਹੋਏ ਨੇ ਖਤਮ ਹੋ ਜਾਣਗੇ। ਭਰਮ ਕੀ ਹੈ ਸਤਸੰਗਤ? ਤੁਸੀਂ ਆਪਣੇ ਘਰੋਂ ਗਏ ਉਦੋਂ ਚਾਨਣ ਸੀ, ਜਦੋਂ ਘਰ ਵਾਪਸ ਆਏ ਤਾਂ ਹਨੇਰਾ ਸੀ। ਹਨੇਰੇ ਵਿੱਚ ਘਰ ਦਾ ਦਰਵਾਜ਼ਾ ਖੋਲ੍ਹਿਆ, ਉੱਥੇ ਇੱਕ ਰੱਸੀ ਦਾ ਟੋਟਾ ਪਿਆ ਸੀ, ਉਹ ਸਾਨੂੰ ਅੰਧੇਰੇ ਕਰਕੇ ਸੱਪ ਨਜ਼ਰ ਆਇਆ। ਅਸੀਂ ਰੌਲੀ ਪਾ ਦਿੱਤੀ, ਸੱਪ ਹੈ, ਸੱਪ ਹੈ, ਭੈ ਹੋ ਗਿਆ ਨਾ। ਜਦੋਂ ਭਰਮ ਪਵੇਗਾ, ਨਾਲ ਹੀ ਭਉ ਆ ਜਾਏਗਾ। ਸਿਆਣਿਆਂ ਨੇ ਕਿਹਾ, ਕੀ ਰੌਲੀ ਪਾਉਂਦੇ ਹੋ? ਕਹਿੰਦੇ ਜੀ ਸੱਪ ਹੈ। ਕਹਿੰਦੇ ਬੱਤੀ ਜਗਾਓ। ਜਿਉਂ ਹੀ ਬੱਤੀ ਜਗਾਈ, ਹਨੇਰਾ ਦੂਰ ਹੋ ਗਿਆ ਅਤੇ ਭਰਮ ਵੀ ਦੂਰ ਹੋ ਗਿਆ। ਹੁਣ ਉਹ ਹੀ ਸੱਪ ਰੱਸੀ ਬਣ ਗਿਆ। ਆ ਜੇ ਅਸਲੀਅਤ ਕੀ ਬਾਤ, ਜੋ ਗੁਰੂ ਪੂਰੇ ਕੋਲ ਆ ਕੇ ਬੈਠੇ ਹਾਂ, ਗੁਰਸਿੱਖ ਜਗਿਆਸੂ ਦੇ ਹਿਰਦੇ ਵਿੱਚੋਂ ਦੂਰ ਹੋ ਜਾਂਦੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਫਰਮਾਇਆ, ਪੂਰੇ ਗੁਰ ਮਿਟਿਓ ਭਰਮ ਅੰਧੇਰਾ। ਪੂਰੇ ਗੁਰ, ਗੁਰ ਦੇ ਰਾਰੇ ਨੂੰ ਸਿਆਰੀ ਹੈ। ਤੁਸੀਂ ਆਖੋਗੇ ਇਹਦਾ ਕੀ ਮਤਲਬ ਹੈ, ਗੁਰ ਤਾਂ ਗੁਰ ਹੀ ਹੈ? ਨਹੀਂ ਨਹੀਂ, ਜਦੋਂ ਸਿਆਰੀ ਲੱਗ ਜਾਏ ਉਹਦਾ ਮਤਲਬ ਗੁਰੂ ਨੇ। ਗੁਰੂ ਨੇ ਕਿਵੇਂ ਅੰਧੇਰਾ ਮਿਟਾ ਦਿੱਤਾ? ਉਪਦੇਸ਼ ਕਰਕੇ, ਗਿਆਨ ਦੇ ਕੇ। ਜਿਵੇਂ ਭਗਤ ਜੀ ਆਪਣੀ ਬਾਣੀ ਵਿੱਚ ਲਿਖਦੇ ਨੇ ਕਿ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਆਖਿਆ ਜਿਵੇਂ ਰਜੂ ਰੱਸੀ ਦਾ ਹਨੇਰੇ ਵਿੱਚ ਸੱਪ ਜਾਪਦਾ, ਅਤੇ ਜਦੋਂ ਹਨੇਰਾ ਦੂਰ ਹੋ ਜਾਏ ਫਿਰ ਉਹ ਸੱਪ ਨਹੀਂ ਰਹਿੰਦਾ, ਰੱਸੀ ਬਣ ਜਾਂਦੀ। ਬਹੁਤ ਸਾਰੀਆਂ ਗੱਲਾਂ ਅਸੀਂ ਭਰਮ ਕਰਕੇ, ਅਗਿਆਨਤਾ ਕਰਕੇ ਆਪਣੇ ਗਲ ਚਬੇੜ ਲਈਆਂ, ਦੁਖੀ ਹੋ ਰਹੇ ਹਾਂ। ਪਰ ਪੂਰੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਅਤੇ ਕਮਾਈ ਕਰਨ ਦੇ ਨਾਲ ਕੀ ਹੋਵੇਗਾ? ਪੂਰੇ ਗੁਰ ਮਿਟਿਓ ਭਰਮ ਅੰਧੇਰਾ, ਪੂਰੇ ਗੁਰ ਮਿਟਿਓ ਭਰਮ ਅੰਧੇਰਾ। ਪੂਰੇ ਗੁਰ ਮਿਟਿਓ। ਮੈਂ ਤਾਂ ਹਰ ਜਗ੍ਹਾ ਬੇਨਤੀ ਕਰਦਾ, ਅਸੀਂ ਰੋਜ਼ ਪੜ੍ਹਦੇ ਹਾਂ ਗੁਰੂ ਗ੍ਰੰਥ ਜੀ ਮਾਨੇ ਹੋ, ਪ੍ਰਗਟ ਗੁਰਾਂ ਕੀ ਦੇ। ਪਰ ਅਗਲੀ ਪੰਕਤੀ ਪੜ੍ਹੋ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮਹਿਲੇ। ਸ਼ਬਦ ਨੂੰ ਕਿਵੇਂ ਖੋਜਣਾ? ਸ਼ਬਦ ਦੀ ਵਿਚਾਰ ਕਰਨੀ। ਸ਼ਬਦ ਦੀ ਵਿਚਾਰ ਕਰਨ ਕਰਕੇ ਗਿਆਨ ਦਾ ਪ੍ਰਕਾਸ਼ ਹੋਵੇਗਾ, ਗਿਆਨ ਦਾ ਨਾਸ ਹੋ ਜਾਏਗਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਸਾਰੀਆਂ ਮੁਸ਼ਕਲਾਂ ਦਾ ਹੱਲ ਉਦਣ ਹੋਵੇਗਾ ਜਿੱਦਣ ਗਿਆਨ ਦਾ ਪ੍ਰਕਾਸ਼ ਹੋ ਗਿਆ, ਅਤੇ ਗਿਆਨ ਦਾ ਪ੍ਰਕਾਸ਼ ਗੁਰੂ ਕੇ ਸ਼ਬਦ ਦੀ ਵਿਚਾਰ ਕਰਨ ਨਾਲ ਹੋਵੇਗਾ। ਪੂਰੇ ਗੁਰ ਮਿਟਿਓ ਪਰਮ ਅੰਧੇਰਾ ਪੂਰੇ ਗੁਰ ਮਿਟਿਓ ਪਰਮ ਅੰਧੇਰਾ ਪੂਰੇ ਗੁਰ ਮਿਟਿਓ ਅਤੇ ਨਾਲ ਹੀ ਕਿਹਾ ਭਜ ਪ੍ਰੇਮ ਭਗਤ ਪ੍ਰਭ ਨੇਰਾ। ਅਸੀਂ ਪਾਠ ਤਾਂ ਕਰਦੇ ਹਾਂ, ਨਿਤਨੇਮ ਵੀ ਕਰਦੇ ਹਾਂ, ਪਰ ਜਦੋਂ ਤੀਕਰ ਪ੍ਰੇਮਾ ਭਗਤੀ ਨਹੀਂ ਆਉਂਦੀ। ਪ੍ਰੇਮਾ ਭਗਤੀ ਵਿੱਚ ਅਤੇ ਦਿਖਾਵੇ ਦੀ ਭਗਤੀ ਵਿੱਚ ਫਰਕ ਹੈ। ਦਿਖਾਵੇ ਦੀ ਭਗਤੀ ਤਾਂ ਲੋਕਾਂ ਨੂੰ ਖੁਸ਼ ਕਰਨ ਲਈ, ਲੋਕ ਵੇਖ ਲੈਣ ਇਹ ਬੜਾ ਪਾਠ ਕਰਦਾ ਹੈ, ਇਹ ਬੜਾ ਗੁਰਦੁਆਰੇ ਜਾਂਦਾ। ਨਹੀਂ, ਸਾਨੂੰ ਲੋਕਾਂ ਨਾਲ ਕੋਈ ਵਾਸਤਾ ਨਹੀਂ। ਆਹ ਹੁਣੇ ਹੁਣੇ ਗੁਰੂ ਕਾ ਸ਼ਬਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੁਣ ਕੇ ਆਏ। ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਲੋਗਨ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਜਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਇਹ ਹੈ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਹੈ ਜਿਹਦੇ 'ਚ ਕੋਈ ਦਿਖਾਵਾ ਨਹੀਂ, ਜਿਹੜਾ ਲੋਕਾਂ ਨੂੰ ਖੁਸ਼ ਕਰਨ ਲਈ ਨਹੀਂ। ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਗੁਰੂ ਰਾਮਦਾਸ ਜੀ ਕਹਿੰਦੇ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ, ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ। ਕਲਗੀਆਂ ਵਾਲੇ ਪਾਤਸ਼ਾਹ ਦਾ ਬਚਨ ਵੀ ਤੁਸੀਂ ਰੋਜ਼ ਪੜ੍ਹਦੇ ਹੋ, ਸਾਚ ਕਹੋ ਸੁਣ ਲੇ ਹੋ ਸਭੈ, ਸਾਚ ਕਹੋ ਸੁਣ ਲੇ ਹੋ ਸਭੈ, ਸਾਚ ਕਹੋ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਜਿਨ ਦੇਖੋ ਪ੍ਰੇਮ ਅਤੇ ਦਿਖਾਵੇ ਵਿੱਚ ਫਰਕ ਤਾਂ ਤੁਸੀਂ ਜਾਣਦੇ, ਦਿਖਾਵਾ ਦਿਖਾਵਾ ਹੈ, ਪ੍ਰੇਮ ਪ੍ਰੇਮ ਹੈ। ਅਤੇ ਜਿਹੜਾ ਪ੍ਰੇਮ ਨਾਲ ਪ੍ਰੇਮ ਭਗਤੀ ਕਰੇਗਾ ਉਹਨੂੰ ਪਰਮੇਸ਼ਵਰ ਨੇੜੇ ਨਜ਼ਰ ਆਏਗਾ। ਮੈਂ ਇਹਨੂੰ ਹੋਰ ਸੌਖਾ ਕਰ ਦਿੰਦਾ, ਮੈਂ ਕਹਿੰਦਾ ਜਦੋਂ ਨੌਕਰ ਨੂੰ ਪਤਾ ਹੋਵੇ ਮੇਰਾ ਮਾਲਕ ਮੈਨੂੰ ਦੇਖ ਰਿਹਾ, ਅਤੇ ਨੌਕਰ ਛੇਤੀ ਕੀਤੀਆਂ ਗਲਤੀ ਨਹੀਂ ਕਰਦਾ, ਆਂਦਾ ਮਾਲਕ ਦੇਖ ਰਿਹਾ। ਗੁਰੂ ਪਾਤਸ਼ਾਹ ਸਾਨੂੰ ਇਹੋ ਹੀ ਸਮਝਾਉਂਦੇ ਨੇ, ਭਾਈ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਨੇੜੇ ਜਾਣੋ। ਰੋਜ਼ ਪੜ੍ਹਦੇ ਹਾਂ ਕਿ ਹਾਜ਼ਰ ਹਜ਼ੂਰ ਹੈ, ਕਿ ਜ਼ਾਹਰ ਜ਼ਹੂਰ ਹੈ, ਹਮੇਸੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ। ਇਹ ਸਾਰੇ ਪਰਮੇਸ਼ਵਰ ਦੇ ਗੁਣ ਹਨ, ਇਹਨਾਂ ਨੂੰ ਵਿਚਾਰੋ, ਇਹਨਾਂ ਨੂੰ ਵਿਚਾਰ ਕੇ ਆਪਣੇ ਅੰਦਰ ਵਸਾਓ। ਲਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਮੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਮੇਰੇ ਗੁਰੂ ਨੇ ਇਉਂ ਕਰ ਦਿੱਤਾ। ਆਖਿਆ ਪੂਰੇ ਗੁਰ ਮਿਟਿਓ ਭਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੇਰਾ। ਬਾਈ ਪ੍ਰਭੂ ਨੂੰ ਨੇੜੇ ਜਾਣ ਅਤੇ ਪ੍ਰੇਮਾ ਭਗਤੀ ਨਾਲ ਉਸ ਦਾ ਭਜ ਸਿਮਰਨ ਕਰਨਾ, ਦਿਖਾਵਾ ਨਹੀਂ। ਸਾਡੇ 'ਚ ਕਮੀ ਹੈ ਖਿਮਾ ਕਰਨ। ਮੈਨੂੰ ਬਹੁਤ ਸਾਰੇ ਪ੍ਰੇਮੀਆਂ ਦੇ ਫੋਨ ਆਉਂਦੇ ਨੇ ਕਿ ਨਿਤਨੇਮ ਕਰੀਦਾ ਹੈ, ਮਨ ਨਹੀਂ ਟਿਕਦਾ, ਬਾਣੀ ਪੜੀਦੀ ਹੈ, ਮਨ ਨਹੀਂ ਟਿਕਦਾ। ਮੈਂ ਕਿਹਾ ਪਹਿਲੀ ਗੱਲ ਤਾਂ ਤੁਸੀਂ ਕਰਦੇ ਹੋ ਨਾ, ਤੁਸੀਂ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਅਰਦਾਸ ਕਰੋ, ਹੇ ਵਾਹਿਗੁਰੂ ਜੀ, ਹੇ ਸਤਿਗੁਰੂ, ਤੁਹਾਡੀ ਕਿਰਪਾ ਦੇ ਨਾਲ ਅਸੀਂ ਨਿਤਨੇਮ ਕਰਨ ਲੱਗੇ ਹਾਂ, ਮਨ ਜੋੜਿਓ, ਸਾਨੂੰ ਰਸ ਆਵੇ, ਬਸ ਫਿਰ ਗੱਲ ਬਣ ਜਾਏਗੀ। ਜੇ ਆਪਣੇ ਯਤਨਾਂ ਨਾਲ ਚੱਲੋਗੇ ਤਾਂ ਉਹ ਯਤਨ ਤੁਹਾਡੇ ਨੇ, ਪਰ ਜਦੋਂ ਤੁਸੀਂ ਸਮਰਪਿਤ ਹੋ ਕੇ ਕਰੋਗੇ ਫਿਰ ਪਰਮੇਸ਼ਵਰ ਵੱਲੋਂ ਕੋਈ ਦੇਰ ਨਹੀਂ। ਗੋਬਿੰਦ ਭਾਉ ਭਗਤ ਦਾ ਭੁੱਖਾ, ਗੋਬਿੰਦ ਤਾਂ ਪ੍ਰੇਮਾ ਭਗਤੀ ਦਾ ਭੁੱਖਾ, ਉਹਨੂੰ ਕਿਸੇ ਦਿਖਾਵੇ ਨਾਲ ਨਹੀਂ ਰਜਾਇਆ ਜਾ ਸਕਦਾ। ਲਓ ਇੱਕ ਰਹਾਉ ਦੀ ਪੰਗਤੀ, ਸ਼ਬਦ ਦਾ ਕੇਂਦਰੀ ਭਾਵ ਹੈ, ਇਹਨੂੰ ਸਾਰੇ ਆਪਾਂ ਪੱਲੇ ਬੰਨ ਲਈਏ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਨੇ ਆਪਣੇ ਉਪਦੇਸ਼ ਰਾਹੀਂ ਕੀ ਕੀਤਾ, ਪੂਰੇ ਗੁਰ ਮੇਟਿਓ ਪਰਮ ਅੰਧੇਰਾ, ਪੂਰੇ ਗੁਰ ਮੇਟਿਓ ਪਰਮ ਅੰਧੇਰਾ, ਪੂਰੇ ਗੁਰ ਗੁਰ ਦੇ ਰਾਰੇ ਨੂੰ ਸਿਹਾਰੀ ਕਰਕੇ ਪੂਰੇ ਗੁਰੂ ਨੇ ਮੇਟ ਦਿੱਤਾ ਭਰਮ ਦਾ ਅੰਧੇਰਾ। ਅੰਧੇਰੇ ਕਰਕੇ ਭਰਮ ਹੈ, ਭਰਮ ਕਰਕੇ ਅੰਧੇਰਾ ਹੈ। ਜਦੋਂ ਅੰਧੇਰਾ ਮੁੱਕ ਗਿਆ, ਭਰਮ ਆਪੇ ਮੁੱਕ ਗਿਆ। ਕੀ ਗੁਰੂ ਨੇ ਸਮਝਾਇਆ, ਇਹ ਜਿਹਨਾਂ ਚੀਜ਼ਾਂ ਨੂੰ ਤੂੰ ਸੱਚਾ ਸਮਝ ਕੇ ਜੱਫੇ ਮਾਰਦਾ ਹੈ, ਤੇਰੀਆਂ ਨਹੀਂ। ਇਹ ਗੁਰੂ ਭਰਮ ਦੂਰ ਕਰਦਾ, ਅਤੇ ਜਿਹਨਾਂ ਦਾ ਭਰਮ ਦੂਰ ਹੋ ਜਾਏ, ਉਹ ਫਿਰ ਇਉਂ ਸੰਸਾਰ ਵਿੱਚ ਰਹਿੰਦੇ ਨੇ ਜਿਵੇਂ ਕਮਲ ਫੁੱਲ ਪਾਣੀ ਵਿੱਚ ਰਹਿੰਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਅਤੇ ਸਿੱਧਾਂ ਨੂੰ ਵੀ ਇਹੀ ਗੱਲ ਕਹੀ ਸੀ, ਸਿੱਧੋ ਸਾਡੀ ਤਾਂ ਸਿੱਖਿਆ ਇਹ ਹੈ ਭਾਈ, ਇਸ ਸੰਸਾਰ ਵਿੱਚ ਰਹਿਣਾ, ਗ੍ਰਸਤ ਨੂੰ ਛੱਡ ਕੇ ਭੱਜਣਾ ਨਹੀਂ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ, ਪਰ ਰਹਿਣਾ ਇਸ ਤਰ੍ਹਾਂ ਹੈ ਜੈਸੇ ਜਲ ਮੈਂ ਕਮਲ ਨਿਰਾਲਮ, ਜੈਸੇ ਜਲ ਮੈਂ ਕਮਲ ਨਿਰਾਲਮ। ਮੁਰਗਾਈ ਨੈਸਾਣੇ, ਮੁਰਗਾਈ ਨੈਸਾਣੇ, ਮੁਰਗਾਈ ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿੰਦੀ ਹੈ, ਉਹਦੇ ਖੰਭ ਗਿੱਲੇ ਨਹੀਂ ਹੁੰਦੇ, ਇਸੇ ਤਰ੍ਹਾਂ ਗੁਰੂ ਕੇ ਸਿੱਖ ਨੇ ਆਪਣੇ ਗ੍ਰਸਥ ਵਿੱਚ ਪਰਿਵਾਰ ਵਿੱਚ ਰਹਿਣਾ ਹੈ ਪਰ ਖੁੱਭਣਾ ਨਹੀਂ। ਜਿਵੇਂ ਬੇੜੀ ਪਾਣੀ ਉੱਤੇ ਤਰਦੀ ਰਹੇ ਕੋਈ ਖਤਰਾ ਨਹੀਂ, ਪੂਰਾਂ ਦੇ ਪੂਰ ਪਾਰ ਲੰਘਾ ਦਿੰਦੀ ਹੈ, ਪਰ ਜਦੋਂ ਬੇੜੀ ਵਿੱਚ ਪਾਣੀ ਪ੍ਰਵੇਸ਼ ਕਰ ਜਾਏ ਫਿਰ ਬੇੜੀ ਆਪ ਵੀ ਡੁੱਬੇਗੀ, ਜਿਹੜੇ ਵਿੱਚ ਬੈਠੇ ਨੇ ਉਹ ਵੀ ਡੁੱਬਦੇ। ਗੁਰੂ ਕੀ ਮੱਤ ਇਹ ਹੈ ਕਿ ਅਸੀਂ ਗ੍ਰਸਥ ਵਿੱਚ ਰਹਿਣਾ, ਕਿਰਤਕਾਰ ਕਰਨੀ, ਨਾਮ ਜਪਣਾ, ਵੰਡ ਛਕਣਾ। ਇਹ ਸਾਨੂੰ ਭਰਮ ਪੈ ਗਿਆ ਕਿ ਅਸੀਂ ਨਾ ਕਰਾਂਗੇ ਤਾਂ ਇਹ ਭੁੱਖੇ ਮਰ ਜਾਣਗੇ, ਪਰ ਗੁਰਬਾਣੀ ਕਹਿ ਰਹੀ ਹੈ ਨਾ ਕਰ ਚਿੰਤ, ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜੰਤਾਂ ਸਭ ਤੇ। ਗੁਰਬਾਣੀ ਸਾਨੂੰ ਮੱਤ ਦੇ ਰਹੀ ਹੈ, ਨਾਨਕ ਚਿੰਤਾ ਮਤ ਕਰੋ, ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਹੈ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਏ ਕਹਿ ਤਿਨਾ ਵੀ ਰੋਜ਼ੀ ਦੇ, ਉੱਥੇ ਹੱਟ ਨਾ ਚੱਲੇਈ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇਈ ਨਾ ਕੋ ਲੈ ਨਾ ਦੇ। ਹੁਣ ਗੁਰੂ ਕੇ ਨਾ ਬਚਨਾਂ 'ਤੇ ਭਰੋਸਾ ਤਾਂ ਕਰਨਾ ਪਵੇਗਾ, ਜਿਹੜੇ ਕਰ ਲੈਣਗੇ ਉਹਨਾਂ ਨੂੰ ਪ੍ਰਤੱਖ ਹੋ ਜਾਏ, ਜਿਹਨਾਂ ਨੂੰ ਪ੍ਰਤੱਖ ਹੋ ਜਾਏਗਾ ਉਹ ਫਿਰ ਕਹਿਣਗੇ ਪੂਰੇ ਗੁਰ ਮੇਟਿਓ ਪਰਮ ਅੰਧੇਰਾ, ਪੂਰੇ ਗੁਰ ਮੇਟਿਓ ਪਰਮ ਅੰਧੇਰਾ, ਪੂਰੇ ਗੁਰ ਮੇਟਿਓ। ਬਸ ਜਦੋਂ ਭਰਮ ਅਤੇ ਅੰਧੇਰਾ ਮਿਟ ਗਿਆ ਫਿਰ ਪ੍ਰੇਮਾ ਭਗਤੀ ਜਾਗ ਪਵੇਗੀ। ਫਿਰ ਜਦੋਂ ਪ੍ਰੇਮਾ ਭਗਤੀ ਨਾਲ ਉਸ ਪਰਮੇਸ਼ੁਰ ਦਾ ਸਿਮਰਨ ਕਰਾਂਗੇ, ਅਸੀਂ ਕਰ ਰਹੇ ਹਾਂ ਬੱਧੇ ਰੁੱਧੇ ਖਿਮਾ ਕਰ। ਕੋਈ ਆਉਂਦਾ ਜੀ ਜੇ ਨਿਤਨੇਮ ਨਾ ਕਰੀਏ ਫਿਰ ਨਹੀਂ ਸਰਦਾ, ਮੈਂ ਕਹਿੰਦਾ ਨਿਤਨੇਮ ਦਾ ਮਤਲਬ ਕੀ ਹੈ, ਨਿਤ ਦਾ ਨੇਮ, ਨੇਮ ਨਾਲ ਨਿਤ ਕਰਨਾ, ਇਹਦੇ 'ਚ ਤਾਂ ਕੋਈ ਛੋਟ ਹੈ ਹੀ ਨਹੀਂ। ਅਸੀਂ ਕਦਮ ਕਦਮ 'ਤੇ ਛੋਟਾ ਮੰਗੀ ਜਾਂਦੇ ਹਾਂ, ਕਰਨਾ ਕੁਝ ਚਾਹੁੰਦੇ ਨਹੀਂ, ਉੱਠ ਨਾ ਸਕਾਂ ਫਿੱਟੇ ਮੂੰਹ ਗੋਡਿਆਂ ਦਾ, ਕਰਨਾ ਆਪ ਕੁਝ ਨਹੀਂ, ਦੋਸ਼ ਗੁਰੂ ਨੂੰ ਦੇਣਾ। ਜੋ ਗੁਰੂ ਨੇ ਸਾਨੂੰ ਤਰੀਕਾ ਬਣਾ ਕੇ ਦੱਸਿਆ ਉਹਦੇ 'ਤੇ ਅਮਲ ਕਰਨਾ ਪਵੇਗਾ, ਅਮਲ ਕਰਾਂਗੇ ਸਾਡੇ ਬੱਚੇ ਵੀ ਕਰਨਗੇ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਗਾਡੀ ਰਾਹ ਚਲੰਦਾ, ਗੁਰਮੁਖ ਗਾਡੀ ਰਾਹ ਚਲੰਦਾ, ਗੁਰਮੁਖ ਗਾਡੀ। ਬੜੀ ਸਰਲ ਜੀ ਬਾਤ ਹੈ, ਪਹਿਲਾਂ ਕੱਚੇ ਰਸਤੇ ਹੁੰਦੇ ਸੀ, ਅਤੇ ਗੱਡਿਆਂ ਉੱਤੇ ਲੋਕ ਸਮਾਨ ਢੋਂਦੇ ਸੀ, ਜਿਨਸਾਂ ਪਿੰਡਾਂ ਤੋਂ ਸ਼ਹਿਰਾਂ ਵਿੱਚ ਆਉਂਦੀਆਂ ਸਨ। ਅਤੇ ਇੱਕ ਕੱਚੇ ਰਾਹ 'ਤੇ ਗੱਡਾ ਜਿਹੜਾ ਪਹਿਲਾਂ ਤੁਰਦਾ ਸੀ ਉਹਦੇ ਜਿਹੜੇ ਪਹੀਏ ਸਨ ਉਹਨਾਂ ਨਾਲ ਲੀਕਾਂ ਪੈ ਜਾਂਦੀਆਂ, ਅਤੇ ਉਹਦੇ ਮਗਰ ਜਿਹੜੇ ਗੱਡੇ ਸਨ ਉਹ ਵੀ ਬੜੇ ਸੌਖੇ ਚੱਲਦੇ ਹਨ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਮਾਈ ਭਾਈ ਆਪ ਰੋਜ਼ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਉਹਦੇ ਬੱਚਿਆਂ ਨੂੰ ਆਪੇ ਹੀ ਜਾਚ ਆ ਜਾਂਦੀ, ਉਹਨਾਂ ਨੂੰ ਦੱਸਣ ਦੀ ਲੋੜ ਹੀ ਕੋਈ ਨਹੀਂ। ਅਤੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਫਿਰ ਨਿਰਾ ਗੁਰਦੁਆਰੇ ਨਹੀਂ ਬੈਠਾ ਰਹਿੰਦਾ, ਫਿਰ ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕੇ ਪਿੱਛੋਂ ਬਚਿਆ ਆਪ ਖਵੰਦਾ, ਗੁਰਮੁਖ ਗਾਡੀ ਰਾਹ ਚੱਲਣ ਦਾ। ਲੋ, ਗੁਰੂ ਨੇ ਗਾਡੀ ਰਾਹ ਸਾਨੂੰ ਸਮਝਾਇਆ, ਆਓ ਜ਼ਰਾ ਹੋਰ ਚੰਗੀ ਤਰ੍ਹਾਂ ਸਮਝੀਏ ਆਰੰਭ ਤੋਂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ।
ਲਓ, ਪਾਤਸ਼ਾਹ ਨੇ ਗੱਲ ਇੱਥੋਂ ਸ਼ੁਰੂ ਕੀਤੀ ਵੀ ਇਹਨਾਂ ਚੀਜ਼ਾਂ ਨਾਲ ਤੁਸੀਂ ਅਤੇ ਮੈਂ ਪੀੜਿਤ ਹਾਂ। ਅਸੀਂ ਇਹਨਾਂ ਜੀ ਕਾਮ ਬੜਾ ਤੰਗ ਕਰਦਾ, ਕ੍ਰੋਧ ਬੜਾ ਤੰਗ ਕਰਦਾ, ਲੋਭ ਬੜਾ ਤੰਗ ਕਰਦਾ, ਹੰਕਾਰ ਬੜਾ ਤੰਗ ਕਰਦਾ, ਇਹੀ ਸਾਡੀ ਤਕਲੀਫ ਹੈ ਨਾ। ਪਾਤਸ਼ਾਹ ਕਹਿੰਦੇ ਨੇ ਫਿਰ ਇਹਦੀ ਦਵਾਈ ਇਹ ਹੈ, ਗੁਣ ਗਾਵੋ ਪੂਰਨ ਅਬਿਨਾਸੀ, ਗੁਣ ਗਾਵੋ ਪੂਰਨ ਅਬਿਨਾਸੀ। ਥੋੜ੍ਹਾ ਜਿਹਾ ਉਚਾਰਨ ਸੰਬੰਧੀ ਦੱਸਣ ਦੀ ਆਦਤ ਪੈ ਗਈ ਹੈ, ਕਿਉਂ 40 ਸਾਲ ਦਾਸ ਨੇ ਬੱਚਿਆਂ ਨੂੰ ਪੜ੍ਹਾਇਆ ਵਿਦਿਆ ਗੁਰਬਾਣੀ ਦੀ, ਉਹ ਫਿਰ ਆਦਤ ਬਣੀ ਵੀ ਉਹਨਾਂ ਨੂੰ ਇੱਕ ਗੱਲ ਕਲੀਅਰ ਕਰਨੀ, ਜੇ ਤਾਂ ਆਵੇ ਊੜੇ ਨਾਲ ਔਂਕੜ ਫਿਰ ਗਾਵੋ, ਅਤੇ ਜੇ ਹਾਏ ਨੂੰ ਔਂਕੜ ਹੋਵੇ ਤਾਂ ਗਾਵੋ। ਇਹ ਹੁਕਮੀ ਕਿਰਿਆ ਹੈ, ਜੇ ਮੈਂ ਗਾਵਾਂ ਜਿਵੇਂ ਤੁਸੀਂ ਰੋਜ਼ ਸਵੇਲੇ ਪੜ੍ਹਦੇ ਹੋ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਉੱਥੇ ਪਹਿਲਾਂ ਊੜੇ ਨੂੰ ਔਂਕੜ ਹੈ ਫਿਰ ਹਾਏ ਨੂੰ ਔਂਕੜ ਹੈ। ਇਹ ਦਰਸ ਸਮਝ ਕੇ ਤੁਰਨਾ ਹੈ, ਬਾਣੀ ਦੇ ਪੜ੍ਹਨ ਵਿੱਚ ਤਾਂ ਹੀ ਆਨੰਦ ਆਵੇਗਾ ਜੇ ਅਸੀਂ ਉਹਨੂੰ ਸਮਝ ਕੇ ਪੜ੍ਹਾਂਗੇ। ਇੱਥੇ ਹੁਣ ਮਹਾਰਾਜ ਸਾਨੂੰ ਹੁਕਮ ਕਰ ਰਹੇ ਨੇ, ਸਾਨੂੰ ਤਰੀਕਾ ਦੱਸ ਰਹੇ ਨੇ, ਜੇ ਤੁਸੀਂ ਕਾਮ ਤੋਂ ਜੇ ਕ੍ਰੋਧ ਤੋਂ ਇਸ ਜ਼ਹਿਰ ਤੋਂ ਬਚਣਾ ਚਾਹੁੰਦੇ ਹੋ ਤਾਂ ਗੁਣ ਗਾਵੋ ਪੂਰਨ ਅਬਿਨਾਸੀ, ਗੁਣ ਗਾਵੋ ਪੂਰਨ ਅਬਿਨਾਸੀ। ਕਾਮ ਕ੍ਰੋਧ ਬਿਖ ਜਾਰੇ, ਕਾਮ ਕ੍ਰੋਧ ਬਿਖ ਜਾਰੇ। ਇਹਨਾਂ ਨੂੰ ਬਿਖ ਕਿਉਂ ਕਿਹਾ? ਬਿਖ ਦਾ ਮਤਲਬ ਹੈ ਜ਼ਹਿਰ। ਜ਼ਹਿਰ ਖਾਣ ਦੇ ਨਾਲ ਬੰਦੇ ਦੀ ਆਤਮਕ ਮੌਤ ਹੋ ਜਾਂਦੀ, ਜਿਵੇਂ ਇਹ ਜ਼ਹਿਰ ਖਾਈਏ ਤਾਂ ਸਰੀਰ ਕਰਕੇ ਖਤਮ ਹੋ ਜਾਈਦਾ, ਇਹਨਾਂ ਵਿਕਾਰਾਂ ਰੂਪੀ ਜ਼ਹਿਰ ਨੂੰ ਵਰਤਣ ਦੇ ਨਾਲ ਮਨੁੱਖ ਦੀ ਆਤਮਕ ਮੌਤ ਹੁੰਦੀ, ਮਨੁੱਖ ਦੇ ਦੈਵੀ ਗੁਣ ਖਤਮ ਹੋ ਜਾਂਦੇ ਨੇ। ਹੁਣ ਅਸੀਂ ਇੱਥੇ ਟਪਲਾ ਲੱਗਿਆ ਕਿ ਅਸੀਂ ਚਾਹੁੰਦੇ ਹਾਂ ਸਾਡੀ ਥਾਂ ਕੋਈ ਕਰੇ, ਜਿਵੇਂ ਅੱਜ ਬਹੁਤੇ ਗੁਰਸਿੱਖਾਂ ਨੇ ਪਾਠ ਕਰਵਾਉਣਾ ਸ਼ੁਰੂ ਕਰ ਦਿੱਤਾ, ਕਰਨਾ ਛੱਡ ਦਿੱਤਾ। ਸਿੱਖ ਰਹਿਤ ਮਰਿਆਦਾ ਵਿੱਚ ਇਹ ਗੱਲ ਲਿਖੀ ਹੈ ਬਈ ਜੇ ਕਿਸੇ ਗੁਰਸਿੱਖ ਨੂੰ ਪਾਠ ਕਰਨਾ ਨਹੀਂ ਆਉਂਦਾ ਉਹ ਕਿਸੇ ਸਿਆਣੇ ਪਾਠੀ ਕੋਲ ਬਹਿ ਕੇ ਸੁਣੇ, ਆਪਣੇ ਤਾਂ ਆਪ ਕਰੇ, ਥੋੜ੍ਹਾ ਕਰੇ, ਬਹੁਤਾ ਕਰੇ, ਰੋਜ਼ ਕਰੇ। ਉਹ ਵੀ ਅਸੀਂ ਛੱਡ ਦਿੱਤਾ ਅਤੇ ਸੁਣਨਾ ਵੀ ਛੱਡ ਦਿੱਤਾ। ਦੁੱਖਾਂ ਸੁੱਖਾਂ ਵਿੱਚ ਅਸੀਂ ਪਾਠ ਕਰਾਉਂਦੇ ਹਾਂ ਪਰ ਆਪ ਦੁਕਾਨ 'ਤੇ ਚਲੇ ਜਾਂਦੇ ਹਾਂ, ਆਪ ਦਫ਼ਤਰ ਚਲੇ ਜਾਂਦੇ ਹਾਂ, ਆਪ ਖੇਤਾਂ 'ਚ ਚਲੇ ਜਾਂਦੇ, ਪਾਠ ਕਰ ਹੋ ਰਹੇ, ਅਸੀਂ ਤਾਂ ਕੁਝ ਵੀ ਨਾ ਕੀਤਾ। ਆਹ ਜਿਹੜਾ ਟਪਲਾ ਲੱਗਿਆ ਨਾ ਸਿੱਖਾਂ ਨੂੰ, ਇਹਨੇ ਬੜਾ ਨੁਕਸਾਨ ਕੀਤਾ। ਆਪ ਬਾਣੀ ਪੜ੍ਹੋਗੇ, ਆਪ ਭੋਜਨ ਖਾਓਗੇ ਤਾਂ ਫਿਰ ਭੁੱਖ ਮਿਟੇਗੀ, ਗੁਰੂ ਸਾਹਿਬ ਕਹਿ ਰਹੇ ਨੇ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ। ਅਸੀਂ ਚਾਹੁੰਦੇ ਹਾਂ ਸਾਡੀ ਥਾਂ ਕੋਈ ਦਵਾਈ ਖਾਏ, ਆਰਾਮ ਸਾਨੂੰ ਆ ਜਾਏ, ਸਾਨੂੰ ਕੋਈ ਥਾਪੜਾ ਦੇ ਦੇਵੇ ਬਸ ਸਾਡੇ ਦੁੱਖ, ਐਸਾ ਨਹੀਂ ਹੈ। ਗੁਰਦੇਵ ਦਵਾਈ ਦੱਸ ਰਹੇ ਨੇ, ਵਰਤਣੀ ਪਵੇਗੀ। ਗੁਣ ਗਾਵੋ ਪੂਰਨ ਹੈ ਅਬਿਨਾਸੀ, ਗੁਣ ਗਾਵੋ ਪੂਰਨ ਹੈ ਅਬਿਨਾਸੀ। ਕਈ ਵਿਚਾਰੇ ਇਹਨਾਂ ਭਰਮਾਂ ਵਿੱਚ ਪਏ ਹੋਏ ਨੇ ਜੀ, ਪਾਠ ਕਿਹੜੇ ਵੇਲੇ ਕਰੀਏ। ਜੇ ਟਾਈਮ ਨਾ ਲੱਗੇ ਫਿਰ ਇਸ ਵੇਲੇ ਕਰ ਸਕਦੇ ਹੋ। ਬਾਈ, ਪਾਠ ਕਿਸੇ ਵੇਲੇ ਵੀ ਕਰ ਲਓ। ਕਿਸੇ ਸਾਧ ਸੰਤ ਦੇ ਡੇਰੇ ਜਾਓਗੇ ਨਾ, ਉੱਥੇ ਤਾਂ ਤੁਹਾਨੂੰ ਅੰਦਰ ਨਹੀਂ ਵੜਨ ਦੇਣਗੇ। ਆਂਦੇ ਜੀ ਸੰਤ ਨਿਤਨੇਮ ਕਰ ਰਹੇ ਨੇ, ਉਹ ਨਹੀਂ ਮਿਲ ਸਕਦੇ। ਧੰਨ ਗੁਰੂ ਗ੍ਰੰਥ ਸਾਹਿਬ ਕੋਲ ਕਿਸੇ ਵੇਲੇ ਆਓ, ਤੁਹਾਨੂੰ ਕੋਈ ਨਹੀਂ ਰੋਕੇ। ਦਿਨੇ ਆਓ, ਰਾਤੀ ਆਓ, ਸਵੇਰੇ ਆਓ, ਸ਼ਾਮੀ ਆਓ, ਇਹ ਨਹੀਂ ਜੇ ਰੋਕਦੇ। ਜੇ ਦਰ ਆਵਤ ਜਾਤੇ ਹੋ ਹਟਕੇ ਨਾ ਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਐਸੇ ਗੁਰੂ ਨੂੰ ਛੱਡ ਕੇ ਅਸੀਂ ਉਹਨਾਂ ਦੇ, ਮਗਰ ਜਿੱਥੇ ਪਹਿਰੇਦਾਰ ਖੜ੍ਹੇ ਨੇ ਅੰਦਰ ਨਹੀਂ ਜਾ ਸਕਦੇ ਜੀ, ਮੇਲ ਨਹੀਂ ਕਿਉਂ? ਜਦੋਂ ਵੀ ਸਮਾਂ ਮਿਲੇ ਗੁਰਬਾਣੀ ਪੜ੍ਹੋ। ਬਾਣੀ 'ਚ ਲਿਖਿਆ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਟਾਈਮ ਹੀ ਵਿਚਾਰਦੇ ਰਹੋ। ਇਹ ਠੀਕ ਹੈ ਕਿ ਸਾਡਾ ਨਿਤਨੇਮ ਅੰਮ੍ਰਿਤ ਵੇਲੇ ਦਾ, ਸੰਧਿਆ ਵੇਲੇ ਦਾ, ਸੌਣ ਵੇਲੇ ਦਾ ਇੱਕ ਟਾਈਮ ਟੇਬਲ ਬਣਾਇਆ, ਪਰ ਜੇ ਕਿਸੇ ਨੂੰ ਨਹੀਂ ਵੇਲ ਮਿਲੀ ਤਾਂ ਕੋਈ ਗੱਲ ਨਹੀਂ, ਅੱਗੇ ਪਿੱਛੇ ਵੀ ਹੋ ਸਕਦਾ। ਘਬਰਾਓ ਨਾ। ਕਰਨਾ ਕੀ ਹੈ? ਗੁਣ ਗਾਵੋ ਪੂਰਨ ਅਬਿਨਾਸੀ, ਗੁਣ ਗਾਵੋ ਪੂਰਨ ਅਬਿਨਾਸੀ। ਅਬਿਨਾਸੀ ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਉਹਦੇ ਗੁਣ ਗਾਓ। ਕਿਸੇ ਬੰਦੇ ਦੇ ਪਿੱਛੇ ਲੱਗੋਗੇ, ਬੰਦੇ ਦਾ ਸਰੀਰ 'ਤੇ ਰਹਿਣਾ ਨਹੀਂ। ਮੈਂ ਜੀਂਦ ਨਿਤਨੇਮ ਦੀ ਸੰਥਾ ਕਰਾਉਣ ਲਈ ਗਿਆ, ਉੱਥੇ ਇੱਕ ਬਾਬਾ ਜੀ ਨੇ ਆਪਣਾ ਤਜਰਬਾ ਸੁਣਾਇਆ। ਕਹਿਣ ਲੱਗੇ ਜੀ, ਇੱਕ ਬੀਬੀ ਆਈ, ਕਹਿੰਦੀ ਬਾਬਾ ਜੀ ਮੈਂ ਤੁਹਾਨੂੰ ਗੁਰੂ ਧਾਰਨਾ। ਕਹਿੰਦੇ ਕੀ ਗੱਲ ਬੀਬੀ, ਤੂੰ ਹਾਲੇ ਤੱਕ ਧਾਰਿਆ ਨਹੀਂ? ਆਖੇ ਜੀ, ਜਦੋਂ ਪੇਕਿਆਂ ਦੇ ਘਰ ਸੀ ਪੇਕਿਆਂ ਦਾ ਗੁਰੂ, ਜਦੋਂ ਸਹੁਰਿਆਂ ਦੇ ਆਈ ਫਿਰ ਸਹੁਰਿਆਂ ਦਾ ਗੁਰੂ, ਅਤੇ ਹੁਣ ਮੈਂ ਕਿਹਾ ਵੀ ਮੈਂ ਆਪਣਾ ਗੁਰੂ ਵੀ ਧਾਰਨ ਕਰ। ਅਤੇ ਕਹਿਣ ਲੱਗੇ ਪਹਿਲੇ ਕਿੱਥੇ ਗਏ ਨੇ? ਆਖੇ ਉਹ ਤਾਂ ਮਰ ਗਏ ਨੇ ਜੀ। ਕਹਿਣ ਲੱਗੇ ਹੁਣ ਮੈਨੂੰ ਵੀ ਮਾਰਨਾ ਹੀ ਚਲਦੀ ਬਣ। ਸਾਨੂੰ ਗੁਰੂ ਨੇ ਉਸ ਪਰਮੇਸ਼ਵਰ ਨਾਲ ਜੋੜਿਆ ਜਿਹੜਾ ਅਬਿਨਾਸੀ ਹੈ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਗੁਣ ਗਾਵੋ ਪੂਰਨ ਅਬਿਨਾਸੀ, ਗੁਣ ਗਾਵੋ ਪੂਰਨ ਅਬਿਨਾਸੀ, ਗੁਣ ਗਾਵੋ। ਫਿਰ ਕੀ ਹੋਵੇਗਾ? ਕਾਮ ਕ੍ਰੋਧ ਬਿਖ ਜਾ ਰੇ, ਕਾਮ ਕ੍ਰੋਧ ਬਿਖ ਜਾ ਰੇ, ਮਹਾ ਬਿਖਮ ਅਗਨ ਕੋ ਸਾਗਰ। ਇਹ ਸੰਸਾਰ ਬੜਾ ਬਿਖਮ ਹੈ, ਔਖਾ ਤਰਨਾ। ਇਹ ਅੱਗ ਦਾ ਸਾਗਰ ਹੈ, ਪਰ ਸਾਧੂ ਸੰਗ ਉਧਾਰੇ, ਸਾਧੂ ਸੰਗ ਉਧਾਰੇ, ਸਾਧੂ ਸੰਗ। ਇੱਥੇ ਕਿਸੇ ਵਿਅਕਤੀ ਸਾਧੂ ਦੀ ਗੱਲ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ, ਗੁਰੂ ਦੀ ਸੰਗਤ ਦੀ ਗੱਲ ਹੈ। ਜਿਉਂ ਜਿਉਂ ਗੁਰੂ ਦੀ ਸੰਗਤ ਵਿੱਚ ਆਓਗੇ ਉਧਾਰ ਹੋ ਜਾਏਗਾ। ਜੇ ਕੋਈ ਜਹਾਜ਼ 'ਤੇ ਚੜ੍ਹੇ ਹੀ ਨਾ, ਉਹ ਅਸੀਂ ਕਹਿੰਦੇ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੂਤਰੇ ਪਾ। ਜਿਹੜਾ ਚੜ੍ਹੇਗਾ, ਪ੍ਰੇਮ ਕਰੇਗਾ, ਸਿਮਰਨ ਕਰੇਗਾ, ਉਤਰ ਜਾਏਗਾ। ਅੱਗੇ ਚਲੋ ਜੀ।
ਪੂਰਾ ਗੁਰ ਮਿਟਿਓ ਭਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੇਰਾ।
ਬਸ ਇਹ ਧਿਆਨ ਰੱਖਣਾ ਹੈ ਕਿ ਜਿਤਨਾ ਸਮਾਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ, ਬਾਣੀ ਪੜ੍ਹਨੀ, ਪ੍ਰੇਮਾ ਭਗਤੀ ਨਾਲ ਕਰਨੀ। ਇਹ ਨਾ ਹੋਵੇ, ਮੈਂ ਆਮ ਦੇਖਿਆ ਘਰਾਂ ਵਿੱਚ ਕੀ ਹੁੰਦਾ, ਨਾਲੇ ਤਾਂ ਬੀਬੀ ਜੀ ਨੇ ਗੁਟਕਾ ਫੜਿਆ ਹੁੰਦਾ, ਨਾਲੇ ਆਉਂਦੇ ਨੇ ਨੂੰ, ਉਹ ਦੇਖੀ ਦਾਲ ਨਾ ਕਿਤੇ ਉਬਲ ਜਾਏ, ਉਹ ਦੁੱਧ ਨਾ ਕਿਤੇ ਡੁੱਲ ਜਾਏ। ਲੈ, ਧਿਆਨ ਤਾਂ ਉੱਧਰ ਲੱਗਾ ਹੋਇਆ, ਪ੍ਰੇਮਾ ਭਗਤੀ ਨਾਲ। ਜਿਤਨਾ ਸਮਾਂ ਦਿਓ ਪ੍ਰੇਮਾ ਭਗਤੀ ਨਾਲ ਪਾਠ ਕਰੋ, ਬਸ ਵਾਹਿਗੁਰੂ ਨੂੰ ਨੇੜੇ ਸਮਝੋ, ਆਨੰਦ ਹੀ ਆਨੰਦ ਬਣ ਜਾਏਗਾ। ਮਾੜੇ ਕੰਮ ਹੋਣਗੇ ਹੀ ਨਹੀਂ, ਭੈੜੇ ਪਾਸੇ ਧਿਆਨ ਜਾਵੇਗਾ ਹੀ ਨਹੀਂ।
ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ।
ਆਖਿਆ ਜਦੋਂ ਹਰ ਹਰ ਨਾਮ ਨਿਧਾਨ ਰਸ ਪੀਆ, ਪਰਮਾਤਮਾ ਦਾ ਨਾਮ ਜਿਹੜਾ ਹੈ ਇਹ ਨਿਧਾਨ ਹੈ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਜਿਹਦੇ ਵਿੱਚੋਂ ਸਭ ਕੁਝ ਲੱਭ ਜਾਏ। ਇਸੇ ਲਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮਾਨੁ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ। ਜਿਸ ਕਹਿ ਦੀਏ ਰਹਿ ਅਗਾਏ, ਬਹੁਰ ਨਾ ਤਿਸਨਾ ਲਾਗੇ ਆਏ। ਉਹ ਐਸਾ ਖਜ਼ਾਨਾ ਹੈ, ਉਹ ਐਸਾ ਰਸ ਹੈ, ਜਿਸ ਰਸ ਨੂੰ ਪੀਣ ਨਾਲ ਫਿਰ ਕਿਸੇ ਦੂਜੇ ਰਸ ਦੀ ਇੱਛਾ ਨਹੀਂ ਰਹਿੰਦੀ। ਸਮਾਂ ਬਹੁਤ ਸੰਖੇਪ ਹੁੰਦਾ ਅਤੇ ਸਮੇਂ ਤੋਂ ਬਿਨਾਂ ਇਹ ਗੱਲ ਖੋਲ੍ਹੀ ਨਹੀਂ ਜਾ ਸਕਦੀ। ਮੇਰੇ ਪਾਤਸ਼ਾਹ ਕਹਿੰਦੇ ਨੇ, ਇਹ ਰਸ ਛਾਡੇ ਉਹ ਰਸ ਆਵਾ, ਇਹ ਰਸ ਛਾਡੇ ਉਹ ਰਸ ਆਵਾ। ਇਹ ਰਸ ਦਾ ਮਤਲਬ ਹੈ ਸੰਸਾਰ ਦੇ ਪਦਾਰਥਾਂ ਦੇ ਰਸ ਛੱਡੇ ਅਤੇ ਫਿਰ ਉਹ ਰਸ ਆਇਆ, ਅਤੇ ਉਹ ਰਸ ਪੀਆ ਇਹ ਰਸ ਨਹੀਂ ਭਾਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ, ਉਹ ਰਸ ਪੀਆ। ਤੋ ਆਖਿਆ ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ। ਅਗਾਈ ਇੱਕ ਅਵਸਥਾ ਹੈ ਸਤਸੰਗ ਦੀ। ਅਸੀਂ ਕਹਿੰਦੇ ਮੈਂ ਰੱਜ ਗਿਆ, ਇੱਕ ਹੁੰਦਾ ਤ੍ਰਿਪਤ ਹੋ ਗਿਆ, ਇੱਕ ਅਗਾ ਗਿਆ, ਪੂਰਨ ਤੌਰ 'ਤੇ ਤਸੱਲੀ ਹੋ ਗਈ, ਹੁਣ ਕਿਸੇ ਇੱਛਾ ਹੀ ਨਹੀਂ ਰਹੀ। ਪਰ ਕਰਨਾ ਤਾਂ ਪਵੇਗਾ ਨਾ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਪਵੇਗਾ। ਅਸੀਂ ਤਾਂ ਸਿਮਰਨ ਵੀ ਕਰਨਾ ਸਮਝਦੇ ਹਾਂ ਰੱਬ 'ਤੇ ਆਸਾਨ ਕਰਨਾ। ਅਰੇ ਭਾਈ ਨਹੀਂ, ਇਹ ਸਾਡੀ ਡਿਊਟੀ ਹੈ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਅਹਿਸਾਨ ਨਹੀਂ ਹੈਗਾ, ਇਹ ਸਾਡੀ ਡਿਊਟੀ ਹੈ। ਮਾਤਾ ਪਿਤਾ ਦੀ ਸੇਵਾ ਕਰਨੀ ਸਾਡੀ ਡਿਊਟੀ ਹੈ। ਪਰ ਬੜੇ ਦੁੱਖ ਦੀ ਗੱਲ ਹੈ, ਜੇ ਮਾਂ ਦੇ ਸੱਤ ਪੁੱਤਰ ਹੋਣ ਤਾਂ ਉਹ ਸੱਤਾਂ ਨੂੰ ਸਾਂਭਦੀ ਹੈ, ਅਤੇ ਜਦੋਂ ਸੱਤਾਂ ਦੀ ਵਾਰੀ ਆਵੇ ਇੱਕ ਮਾਂ ਨੂੰ ਸਾਂਭਣ ਦੀ, ਤਾਂ ਫਿਰ ਆਉਂਦੇ ਨੇ, ਉਹ ਨਹੀਂ ਤੇਰਾ ਪੁੱਤਰ ਉਹਦੇ ਘਰ 'ਚਾਂ, ਉਹ ਨਹੀਂ ਤੇਰਾ ਲੈ। ਕੈਸੀ ਗਲਤ ਪ੍ਰਥਾ ਚੱਲ ਗਈ। ਇਹ ਜਿਹੜੇ ਬਿਰਧ ਘਰ ਅਤੇ ਬੁੱਢਿਆਂ ਦੇ ਸਥਾਨ ਬਣਾਉਣੇ ਪੈ ਗਏ ਨੇ, ਸਾਡੇ ਮੱਥੇ 'ਤੇ ਕਲੰਕ ਹੈ। ਅਸੀਂ ਨਹੀਂ ਆਪਣੇ ਬੱਚਿਆਂ ਦੀ ਮਾਤਾ ਪਿਤਾ ਦੀ ਸੇਵਾ ਕਰਦੇ, ਤਾਂ ਜਾਓ ਉੱਥੇ। ਇਹ ਕਿਤਨਾ ਗਲਤ ਹੈ, ਜਿਨ੍ਹਾਂ ਨੇ ਜਨਮ ਦਿੱਤਾ, ਪਾਲਿਆ, ਪੋਸਿਆ, ਪੜ੍ਹਾਇਆ, ਇੰਨਾ ਕੁਝ ਕੀਤਾ, ਉਹਨਾਂ ਲਈ ਹੁਣ ਥਾਂ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਨੇ, ਭਾਈ ਜਦੋਂ ਤੁਸੀਂ ਨਾਮ ਨਿਧਾਨ ਰਸ ਪੀਓਗੇ, ਫਿਰ ਮਨ ਤਨ ਰਹੇ ਅਗਾਈ। ਹਾਂਜੀ,
ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ।
ਬਸ ਜਿਸ ਦਿਨ ਇਹ ਨਿਸ਼ਚਾ ਹੋ ਗਿਆ, ਗੁਰੂ ਕੀ ਕਿਰਪਾ ਹੋ ਗਈ, ਵੀ ਉਹ ਵਾਹਿਗੁਰੂ ਤੇ ਸਰਵ ਵਿਆਪਕ ਹੈ, ਉਹਦੇ ਜਿੱਥੇ ਵੇਖੋ ਉੱਥੇ ਮੌਜੂਦ ਹੈ, ਜਾਂ ਜਾਂ ਵੇਖੋ ਤਾਂ ਹਜ਼ੂਰ ਦੂਰ ਕਿਤੋਂ ਨਾ ਜਾਈ, ਫਿਰ ਭਟਕਣਾ ਮੁੱਕ ਜਾਏਗੀ। ਫਿਰ ਇਹ ਆਲੇ ਦੁਆਲੇ ਕਈ ਬੰਦੇ ਤਾਂ ਮੈਂ ਵੇਖਿਆ ਤੁਰੇ ਹੀ ਰਹਿੰਦੇ ਨੇ, ਹੁਣ ਅਸੀਂ ਜੀ ਉੱਥੇ ਚੱਲੇ ਹਾਂ, ਹੁਣ ਅਸੀਂ ਉੱਥੇ ਚੱਲੇ ਹਾਂ, ਹੁਣ ਉੱਥੇ ਚੱਲੇ, ਕਿਉਂ ਬਈ ਰੱਬ ਹੈ ਨਹੀਂ ਘਰ। ਗੁਰਦੇਵ ਤਾਂ ਕਹਿੰਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਬਸ ਜਿੱਦਣ ਇਹ ਨਿਸ਼ਚਾ ਹੋ ਗਿਆ, ਮਨ ਟਿਕ ਜਾਏਗਾ।
ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸ ਮਨ ਵਸੈ ਗੋਪਾਲਾ।
ਕਹਿੰਦੇ ਨੇ ਉਸ ਮਨੁੱਖ ਨੂੰ ਸਾਰੇ ਜਪਾਂ ਦਾ ਫਲ, ਸਾਰੇ ਤਪਾਂ ਦਾ ਫਲ, ਸਾਰੇ ਸੰਜਮਾਂ ਦਾ ਫਲ ਮਿਲ ਜਾਏਗਾ। ਕਿਹੜੇ ਨੂੰ? ਜਿਸ ਦੇ ਮਨ ਵਿੱਚ ਗੋਪਾਲ ਵਸ ਜਾਏਗਾ। ਥੋੜ੍ਹਾ ਜਿਹਾ ਇੱਕ ਨੁਕਤਾ ਆ ਗਿਆ ਵੀ ਇੱਥੇ ਗੋਪਾਲ ਦੇ ਗੱਗੇ ਨੂੰ ਦੋ ਮਾਤਰਾ ਨੇ, ਹੋੜਾ ਵੀ ਲੱਗਾ ਅਤੇ ਔਂਕੜ ਵੀ ਲੱਗਾ। ਬਹੁਤਿਆਂ ਨੂੰ ਸਸਪੈਂਸ ਹੋ ਜਾਂਦਾ ਵੀ ਕਿਹੜਾ ਪੜ੍ਹੀਏ। ਭਾਈ ਸਾਹਿਬ ਨੇ ਠੀਕ ਪੜ੍ਹਿਆ, ਅਸਲ ਸ਼ਬਦ ਹੈ ਗੋਪਾਲ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਈ ਵਾਰੀ ਆਉਂਦਾ, ਪਰ ਇੱਥੇ ਪੜ੍ਹਨਾ ਗੋਪਾਲ। ਮਾਤਰਾ ਘਟਾਉਣ ਵਾਸਤੇ ਮਹਾਰਾਜ ਨੇ ਹੋੜੇ ਦੀ ਜਗ੍ਹਾ ਔਂਕੜ ਲਾ ਦਿੱਤਾ। ਇਹਦਾ ਮਤਲਬ ਅਸਲ ਦੀ ਬਜਾਏ ਉਲਟ ਪੜ੍ਹਨਾ। ਮਨ ਤਨ ਵਸੈ ਗੋਪਾਲਾ, ਇਹ ਮਾਤਰਾ ਪੂਰੀ ਕਰਨ ਵਾਸਤੇ ਸ਼ਬਦ ਗੋਪਾਲ ਹੀ ਹੈ, ਇਸ ਲਈ ਇਹਦਾ ਉਚਾਰਨ ਕਰਨਾ ਗੋਪਾਲਾ।
ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਕੇ ਪੂਰਨ ਕਾਲਾ।
ਮੇਰੇ ਪਾਤਸ਼ਾਹ ਕਹਿੰਦੇ ਨੇ ਜਿਸ ਗੁਰਮੁਖ ਨੇ ਗੁਰੂ ਦੀ ਸਿੱਖਿਆ ਮੰਨ ਕੇ ਪਰਮਾਤਮਾ ਦਾ ਨਾਮ ਰੂਪੀ ਰਤਨ, ਰਤਨ ਕਿਉਂ ਕਿਹਾ, ਇਹ ਬੜਾ ਕੀਮਤੀ ਹੈ। ਰੋਜ਼ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਉੱਥੇ ਸਿੱਖ ਦਾ ਮਤਲਬ ਸਿੱਖ ਨਹੀਂ, ਸਿੱਖ ਦਾ ਮਤਲਬ ਸਿੱਖਿਆ ਹੈ। ਜੇ ਕਿਸੇ ਨੇ ਗੁਰੂ ਦੀ ਸਿੱਖਿਆ ਸੁਣ ਕੇ ਮਨ ਵਿੱਚ ਵਸਾ ਲਈ, ਉਹਦੀ ਮਤ ਵਿੱਚ ਭਗਤੀ ਗਿਆਨ ਵੈਰਾਗ ਰੂਪੀ ਸਾਰੇ ਕੀਮਤੀ ਗੁਣ ਆ ਜਾਣਗੇ। ਤਾਂ ਪਾਤਸ਼ਾਹ ਜੀ ਕਹਿੰਦੇ ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ। ਇੱਥੇ ਗੁਰਮੁਖ ਦਾ ਮਤਲਬ ਗੁਰੂ ਦੁਆਰਾ, ਗੁਰੂ ਦੇ ਉਪਦੇਸ਼ ਰਾਹੀਂ ਜਿਸਨੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ, ਤਾਂ ਕਿ ਪੂਰਨ ਕਾਲਾ ਉਹਦੀ ਮਿਹਨਤ ਕਾਲ ਸਫਲ ਹੋ ਜਾਏਗੀ, ਪੂਰਨ ਹੋ ਜਾਏਗੀ, ਕਿਉਂਕਿ ਉਹਦੇ ਜੀਵਨ ਦਾ ਮਕਸਦ ਪੂਰਾ ਹੋ ਗਿਆ ਹੈ।
ਕਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੀ ਜਮ ਕੀ ਫਾਸਾ।
ਆਖਿਆ ਫਿਰ ਉਹਦੇ ਕਲ ਕਲੇਸ਼, ਇਹ ਜਿਹੜੇ ਕਲਯੁੱਗ ਦੇ ਪ੍ਰਭਾਵ ਕਰਕੇ ਕਲੇਸ਼ ਪੈਦਾ ਹੁੰਦੇ ਨੇ ਨਾ, ਇਹ ਸਾਡੇ ਘਰਾਂ ਵਿੱਚ ਹੁਣ ਬਦਲਣ ਲੱਗ ਪਏ ਨੇ। ਖਿਮਾ ਕਰਨ, ਮੈਨੂੰ ਆਪਣੀ ਜੀਵਨ ਦਾ ਤਜਰਬਾ ਹੈ, ਗੁਰਸਿੱਖ ਪਰਿਵਾਰਾਂ ਵਿੱਚ ਕਦੇ ਛੱਡ ਛੜੀਏ ਨਹੀਂ ਸਨ ਹੁੰਦੇ, ਕਦੇ ਤਲਾਕ ਨਹੀਂ ਸਨ ਹੁੰਦੇ, ਕਦੇ ਇਹ ਨਹੀਂ ਸੀ ਹੁੰਦਾ ਵੀ ਧੀ ਨੂੰ ਉੱਥੇ ਭੇਜ ਦਿਓ, ਨੂੰਹ ਨੂੰ ਉੱਥੇ, ਨਹੀਂ ਨਹੀਂ ਨਹੀਂ। ਹਰ ਘਰ ਵਿੱਚ ਸੁੱਖ ਸ਼ਾਂਤੀ ਸੀ, ਕਿਉਂਕਿ ਬਾਣੀ ਪੜ੍ਹੀ ਜਾਂਦੀ ਸੀ। ਮੈਂ ਪਿਛਲੀ ਤੋਂ ਪਿਛਲੀ ਵਾਰੀ ਕਿਹਾ ਵੀ ਜਿਹੜੀਆਂ ਬੱਚੀਆਂ ਬੀਬੀਆਂ ਸ਼ਬਦ ਹਜ਼ਾਰੇ ਦਾ ਪਾਠ ਰੋਜ਼ ਕਰਨਗੀਆਂ, ਉਹਨਾਂ ਦੇ ਘਰ ਕਦੇ ਕਲੇਸ਼ ਨਹੀਂ ਹੋ ਸਕਦਾ। ਅਤੇ ਜਦੋਂ ਮੈਂ ਸਿੰਘ ਸਾਹਿਬ ਗਿਆਨੀ ਮਾਨਸਾ ਦੇ ਘਰ ਗਿਆ ਨਾਸ਼ਤਾ ਕਰਨ, ਤਾਂ ਉਹਨਾਂ ਦਾ ਬੇਟਾ ਕਹਿੰਦਾ ਸਾਹਿਬ ਜੀ, ਕਹਿੰਦਾ ਪਾਪਾ ਜੀ, ਮੇਰੀ ਮੰਮੀ ਤਾਂ ਹੀ ਸੁਖੀ ਹੈ ਨਾ, ਰੋਜ਼ ਸ਼ਬਦ ਹਜ਼ਾਰੇ ਪੜ੍ਹਦੀ ਹੈ। ਬੱਚਿਓ ਪੜ੍ਹੋ, ਬਾਣੀ ਪੜ੍ਹੋਗੇ ਸਾਰੇ ਗੁਣ ਆ ਜਾਣਗੇ। ਉਹਦੇ ਸਭ ਕੁਝ ਸਮਝਾਇਆ, ਪੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸ਼ਹਿ ਧਰੇ ਪਿਆਰੋ। ਬਾਣੀ ਕੋਈ ਮੰਤਰ ਨਹੀਂ ਹੈਗਾ, ਬਾਣੀ ਜੀਵਨ ਜਾਚ ਹੈ। ਜਦੋਂ ਅਸੀਂ ਇਹਦੇ ਮੁਤਾਬਕ ਜੀਵਨ ਜਿਉਣ ਲੱਗ ਪਵਾਂਗੇ, ਸਾਰੇ ਕਲੇਸ਼ ਮੁੱਕ ਜਾਣਗੇ। ਮੇਰੇ ਸਤਿਗੁਰੂ ਗਰੰਟੀ ਦੇ ਰਹੇ ਨੇ, ਕਲ ਕਲੇਸ਼ ਮਿਟੇ ਦੁੱਖ ਸਗਲੇ, ਕਲ ਕਲੇਸ਼ ਮਿਟੇ ਦੁੱਖ ਸਗਲੇ। ਸਗਲੇ, ਸਗਲੇ ਤੋਂ ਬਾਹਰ ਫਿਰ ਅੱਗੇ ਨਹੀਂ ਕੋਈ ਰਹਿੰਦਾ। ਸਭ ਤਰ੍ਹਾਂ ਦੇ ਕਲੇਸ਼ ਮੁੱਕ ਜਾਣਗੇ। ਔਰ ਕਾਟੀ ਜਮਕੀ ਫਾਸਾ, ਕਾਟੀ ਜਮਕੀ ਫਾਸਾ। ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਕਹੋ ਨਾਨਕ ਪ੍ਰਭ ਕਿਰਪਾ ਧਾਰੀ। ਇਹ ਕਿਰਪਾ ਦੇ ਸੰਬੰਧ ਵਿੱਚ ਵੀ ਸਾਨੂੰ ਭੁਲੇਖਾ ਪੈ ਗਿਆ। ਅਸੀਂ ਕਹਿੰਦੇ ਜੀ ਗੁਰੂ ਨੇ ਸਾਡੇ 'ਤੇ ਕਿਰਪਾ ਨਹੀਂ ਕੀਤੀ। ਉਹ ਬਾਈ, ਗੁਰੂ ਦਾ ਕੋਈ ਬਚਨ ਮੰਨਿਆ ਵੀ ਜੇ ਰੱਬ ਨੇ ਜੀ ਸਾਡੇ 'ਤੇ ਕਿਰਪਾ ਨਹੀਂ ਕੀਤੀ, ਉਹ ਰੱਬ ਦੀ ਕੋਈ ਕਰੋ ਤਾਂ ਬਈ ਭਗਤੀ, ਉਹਦੇ ਵੱਲ ਜੁੜੋ ਤਾਂ ਸਹੀ। ਅਸੀਂ ਉਲਟਾ ਕੰਮ ਕਰ ਦਿੱਤਾ, ਉਹ ਜੀ ਉਹਨੇ ਨਹੀਂ ਸਾਡੇ 'ਤੇ ਕਿਰਪਾ ਕੀਤੀ। ਕੋਈ ਕਿਰਪਾ ਲੈਣ ਦੇ ਪਾਤਰ 'ਤੇ ਬਣੋ। ਜੇ ਪਿਓ ਨੇ ਪੁੱਤਰ, ਪੁੱਤਰ ਨੇ ਪਿਓ ਦੀ ਖੁਸ਼ੀ ਲੈਣੀ ਹੋਵੇ ਤਾਂ ਕਿਉਂ ਜੀ ਉਹਨੂੰ ਪਿਓ ਦੀ ਆਗਿਆ ਨਹੀਂ ਮੰਨਣੀ ਚਾਹੀਦੀ? ਜੇ ਮਾਂ ਦੀ ਖੁਸ਼ੀ ਲੈਣੀ, ਆਗਿਆ ਨਹੀਂ ਮੰਨਣੀ ਚਾਹੀਦੀ? ਜੇ ਨੌਕਰ ਨੇ ਖੁਸ਼ੀ ਲੈਣੀ ਤਾਂ ਮਾਲਕ ਦੀ ਆਗਿਆ ਨਹੀਂ ਮੰਨਣੀ ਚਾਹੀਦੀ? ਗੱਲ ਤਾਂ ਇੰਨੀ ਹੈ, ਜਦੋਂ ਅਸੀਂ ਡਾਕਟਰ ਦੀ, ਹਕੀਮ ਦੀ ਦਵਾਈ ਵੀ ਖਾਵਾਂਗੇ, ਪਰਹੇਜ਼ ਵੀ ਕਰਾਂਗੇ, ਫਿਰ ਅਸੀਂ ਕਹਿਣ ਦੇ ਹੱਕਦਾਰ ਹੋ ਜਾਵਾਂਗੇ, ਡਾਕਟਰ ਸਾਹਿਬ ਤੁਹਾਡੀ ਕਿਰਪਾ ਹੋ ਗਈ, ਅਸੀਂ ਦਵਾਈ ਖਾਧੀ, ਅਸੀਂ ਠੀਕ ਹੋ ਗਏ। ਅਤੇ ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਕਹੋ ਨਾਨਕ ਪ੍ਰਭ ਕਿਰਪਾ ਧਾਰੀ। ਮਨ ਤਨ ਭੈ ਬਿਗਾਸਾ, ਮਨ ਤਨ ਭੈ ਬਿਗਾਸਾ। ਬਿਗਾਸਾ ਦਾ ਮਤਲਬ ਹੈ ਖੇੜਾ, ਖੁਸ਼ੀ, ਆਨੰਦ। ਪੜ੍ਹੀ ਜਾਂਦੇ ਹਾਂ ਰੋਜ਼, ऐसा नाम निरंजन होए, ऐसा नाम निरंजन होए। ते अगली पंक्ति, जे को मन जाने मन कोए, जे को मन जाने मन कोए। पहले मन दे ममे नू टिपी है, दूजे मन दा ममा मुक्ता है। जिदे उते टिपी ओदा मतलब मन लवे कोई, मन करके बस फिर मने की गत कही ना जाए। जे को कह पिछे पछताए, चारे पौड़ियाँ पढ़ लो। पातशाह ने मन्ने सुरत होवे मन बुद्ध, मन्ने सगल भवन की शुद्ध, मन्ने मोह चोटा ना खाए, मन्ने जम के साथ न जाए। तो समा हो चुका है। धन गुरु अर्जन देव पातशाह ने बख्शिश कीती है। ये अखीरलियाँ पंक्तियाँ पढ़ लो, शब्द तुहानू याद हो जाएगा, क्योंकि इन्ना पढ़ाया, इन्ना मुड़ मुड़ के दोहराया, अखरी अर्थ भी दसे ने, हुण इहनू याद कर लो। ते जदों भी कोई मुश्किल आवे गुरु का ये बचन याद कर लो, बस फिर की होवेगा।
कल कलेस मिटे दुख सगले, काटी जम की फसा, कहो नानक प्रभ कृपा तारी,
मन
तन भय बिगासा।
वाहिगुरु जी का खालसा, वाहिगुरु जी की फतेह।